सतनाम श्री वाहे गुरु पाव सुहावे जानतो तिर जुल दे शीस सुहावा चरनी मुख सुहावा जानतो जस गावे जियो पया तो शरनी तेंडे बंदस मैं कोई ना डिठा तू नानक मन पाणा कोल कमाई तिस मित्र विचोले जै मिल कंत पिछाणा तुमरी शरण तुम्हारी आसा तुम्हें सज्जन सुहेले राखो राखण हार दयाला नानक करके गोले कल असी इथों तक पहुंचे सां कि कबीर जी का पावन श्लोक कबीर दीन गवाया दुनी स्यों दुनी न चाली साथ पाए कुहाड़ा मारिया गाफिल अपने हाथ कबीर जय जय हौ फिर कौतक ठाओ ठाए एक राम सुनेही बारा ओजर मेरे पाए कबीर सेनाई हर को ना जेड़े करतारी ने उन्होंने ग्रिश्तियां दे बूहे ते खप्पर फड़ के मंगना पिया है और जेड़े करतारी संसारी सन वह भावें माया की दौड़ विच ते बहुत अगे लंघ गए पर उन्हां दे भी अंदर नूं तस्कीन नहीं मिली अंदर नूं शांति नहीं मिली फिर जाके उन्हां करतारियां दे डेरियां ते बूहियां ते मत्थे रगड़दा फिरदा है और महाराज कृपा करो तुहाडी कीती काल कमाई विच्चों कुछ हिस्सा सानूं भी मिल जाए साडा भी किते जीवन सफल हो जाए दोवां नूं तृप्ति नहीं मिली दोवां नूं शांति नहीं मिली। इत्थे गुरु नानक दे घर विच ऐसी प्रेरणा है पे इत्थे दीन वी है ते इत्थे दुनी वी है। रहना दुनी विच है पर चेते दीन नूं रखना है दोवे काम होने चाहिए ने पर ये दोवे काम किवें इकट्ठे होण। एक वेले ते इको काम हो सकेगा पर नहीं। सिख धर्म अंदर ऐसी प्रेरणा दित्ती गई है गुरु नानक दे घर विच ऐसी प्रेरणा दित्ती गई है कहिंदे ने प्यारिया तू इस संसार एक कज्जल दी कोठड़ी है ये रहना तो किवें रहना। धन गुरु गोबिंद सिंह महाराज कहिंदे ने रे मन ऐसो कर सन्यासा बन से सदन सबै कर समझो मन ही माए उदासा। कहिंदे ने हे जन हे रब दे प्यारे जे सन्यास करना ही तो इस तरह का सन्यास कर बन से सदन सदन कहिंदे ने कर नूं ते बन कहिंदे ने जंगलां नूं। हुण कुछ ओ लोक सन जिहड़े जंगलां विच भटकदे फिरदे सन ਵੀ ਆਪਣੇ ਆਪ ਨੂੰ ਕਰਤਾਰੀ ਅਖਵਾਉਣ ਵਾਲੇ ਕਿ ਰੱਬ ਦੀ ਪ੍ਰਾਪਤੀ ਹੋ ਜਾਏਗੀ। ਜੰਗਲਾਂ ਵਿੱਚ ਭਟਕਦੇ ਫਿਰਦੇ ਨੇ ਅਤੇ ਬਾਬਾ ਫਰੀਦ ਜੀ ਨੇ ਆਪਣੇ ਨਿੱਜੀ ਤਜਰਬੇ ਨੂੰ ਸਾਂਝਿਆਂ ਕਰਦਿਆਂ ਹੋਇਆਂ ਇੱਕ ਬੜਾ ਪਿਆਰਾ ਬਚਨ ਆਖਿਆ। ਕਹਿਣ ਲੱਗੇ, ਫਰੀਦਾ ਜੰਗਲ ਜੰਗਲ ਕਿਆ ਪਵੇ, ਵਣ ਕੰਡਾ ਮੋੜੇ ਵਸੀ ਰੱਬ ਹਿਆਲੀ ਹੈ, ਜੰਗਲ ਕਿਆ ਢੂੰਡੇ। ਕਹਿੰਦੇ ਨੇ ਉਹ ਤੇ ਤੇਰੇ ਅੰਦਰ ਵੱਸਦਾ ਹੈ ਤੇ ਤੂੰ ਬਾਹਰ ਕਿੱਥੇ ਲੱਭਦਾ ਫਿਰਨਾ, ਬਾਹਰ ਕਿੱਥੇ ਤੂੰ ਭਟਕਦਾ ਫਿਰਨਾ, ਕਿਉਂ? ਕਾਰਨ ਕੀ ਹੈ ਕਿ ਮਨੁੱਖ ਇਹ ਬਾਹਰ ਮੁਖੀ ਹੈ, ਇਸ ਨੂੰ ਹਰੇਕ ਚੀਜ਼ ਬਾਹਰੋਂ ਮਿਲੀ ਹੈ, ਇਸ ਨੂੰ ਭੈਣ ਭਰਾ ਰਿਸ਼ਤੇਦਾਰ ਬਾਹਰੋਂ ਮਿਲੇ ਨੇ, ਇਸ ਨੂੰ ਧਨ ਦੌਲਤ ਬਾਹਰੋਂ ਮਿਲਿਆ ਹੈ, ਇਸ ਨੂੰ ਸੰਸਾਰ ਬਾਹਰੋਂ ਮਿਲਿਆ, ਪਰਿਵਾਰ ਬਾਹਰੋਂ ਮਿਲਿਆ। ਇਹਨੇ ਸਮਝ ਲਿਆ ਕਿ ਹੋ ਸਕਦਾ ਨਿਰੰਕਾਰ ਵੀ ਬਾਹਰੋਂ ਹੀ ਮਿਲ ਜਾਏ। ਇਹ ਨਿਰੰਕਾਰ ਦੀ ਪ੍ਰਾਪਤੀ ਵਾਸਤੇ ਵੀ ਬਾਹਰ ਭਟਕਣਾ ਇਹਨੇ ਸ਼ੁਰੂ ਕਰ ਦਿੱਤਾ। ਕੋਈ ਪਹਾੜ ਤੇ ਚੜ੍ਹ ਕੇ ਬੈਠ ਗਿਆ, ਕੋਈ ਪਹਾੜਾਂ ਦੀਆਂ ਕੰਦਰਾਂ ਵਿੱਚ ਵੜ ਕੇ ਬੈਠ ਗਿਆ, ਕੋਈ ਜੰਗਲਾਂ ਵਿੱਚ ਚਲਾ ਗਿਆ। ਤੇ ਬਾਬਾ ਫਰੀਦ ਜੀ ਕਹਿਣ ਲੱਗੇ, ਪਿਆਰਿਆ ਵਸੀ ਰੱਬ ਹਿਆਲੀ ਹੈ, ਜੰਗਲ ਕਿਆ ਢੂੰਡੇ। ਕਹਿੰਦੇ ਨੇ ਉਹ ਰੱਬ ਤੇ ਤੇਰੇ ਅੰਦਰ ਵੱਸਦਾ ਸੀ, ਤੂੰ ਬਾਹਰ ਕਿੱਥੇ ਲੱਭਦਾ ਫਿਰਨਾ। ਇਹ ਤੇ ਜਦੋਂ ਵੀ ਪ੍ਰਾਪਤੀ ਹੋਣੀ ਹੈ ਅੰਦਰੋਂ ਹੋਵੇਗੀ, ਬਾਹਰੋਂ ਨਹੀਂ। ਪਰ ਮਨੁੱਖ ਬਾਹਰ ਭਟਕਦਾ ਫਿਰਦਾ ਕਿ ਸ਼ਾਇਦ ਬਾਹਰੋਂ ਮਿਲ ਜਾਏ। ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ ਵੀ ਪਾਵਨ ਬਚਨ ਅਸੀਂ ਪੜ੍ਹਦੇ ਹਾਂ, ਕਾਹੇ ਰੇ ਬਨ ਖੋਜਣ ਜਾਈ, ਇਹਨੇ ਕਿੱਥੇ ਜੰਗਲਾਂ ਵਿੱਚ ਲੱਭਦਾ ਫਿਰਨਾ। ਸਰਬ ਨਿਵਾਸੀ ਸਦਾ ਲਿਪਾ, ਤੂੰ ਹੀ ਸੰਗ ਸਮਾਈ। ਕਹਿੰਦੇ ਨੇ ਜਿਹੜਾ ਸਾਰੇ ਥਾਵਾਂ ਤੇ ਵਿਆਪਕ ਹੈ, ਸਰਬ ਨਿਵਾਸੀ, ਕਿਉਂਕਿ ਉਹ ਕਰਤਾ ਹੈ ਨਾ ਜੀ, ਤੇ ਉਹ ਐਸਾ ਕਰਤਾ ਹੈ ਕਿ ਵੇਖੋ ਬਾਕੀ ਦੁਨੀਆ ਤੇ ਬਹੁਤ ਸਾਰੇ ਕਰਤੇ ਨੇ। ਕੋਈ ਸੁਨਿਆਰ ਹੈ, ਉਹ ਸੋਨਾ ਬਣਾ ਰਿਹਾ, ਗਹਿਣੇ ਬਣਾ ਰਿਹਾ। ਕੋਈ ਠਠਿਆਰ ਹੈ, ਉਹ ਭਾਂਡੇ ਬਣਾ ਰਿਹਾ। ਕੋਈ ਘੁਮਿਆਰ ਹੈ, ਉਹ ਮਿੱਟੀ ਦੇ ਭਾਂਡੇ ਬਣਾ ਰਿਹਾ। ਪਰ ਬਣਾਉਣ ਵਾਲਾ ਕਰਤਾ ਕਿਤੇ ਹੋਰ ਹੈ, ਉਹਦੀ ਕਿਰਤ ਕਿਤੇ ਹੋਰ ਵਿਕ ਰਹੀ ਹੈ। ਭਾਂਡੇ ਕਿਤੇ ਬਣਾਏ ਨੇ, ਮਾਰਕੀਟ ਵਿੱਚ ਵਿਕ ਕਿਤੇ ਹੋਰ ਰਹੇ ਨੇ। ਪਰ ਉਹ ਪਰਿਪੂਰਨ ਪਰਮਾਤਮਾ ਇੱਕ ਐਸਾ ਕਰਤਾ ਹੈ ਕਿ ਉਸਨੇ ਜੋ ਵੀ ਬਣਾਇਆ ਨਾ, ਉਹਦੇ ਤੋਂ ਵੱਖ ਹੋਇਆ ਹੀ ਨਹੀਂ, ਉਹਦੇ ਵਿੱਚ ਹੀ ਆਪ ਹੀ ਸਮਾ ਗਿਆ, ਆਪ ਹੀ ਵੜ ਕੇ ਬੈਠ ਗਿਆ। ਉਹ ਆਪਣੀ ਕਿਰਤ ਤੋਂ ਵੱਖ ਨਹੀਂ, ਸਰਬ ਨਿਵਾਸੀ, ਸਾਰੇ ਥਾਂ ਬੰਤ ਰਹਿਣ ਵਾਲਾ, ਸਦਾ ਅਲੇਪਾ। ਤੇ ਉਹ ਅਲੇਪ ਵੀ ਹੈ, ਉਹਨੂੰ ਕਿਸੇ ਦਾ ਲੇਪ ਵੀ ਨਹੀਂ, ਕਿਸੇ ਦਾ ਲੇਪ ਨਹੀਂ ਉਸਨੂੰ। ਜਿਵੇਂ ਸੂਰਜ ਦੀਆਂ ਕਿਰਨਾਂ ਨੇ ਨਾ, ਤੇ ਸੂਰਜ ਦੀਆਂ ਕਿਰਨਾਂ ਗੁਲਾਬ ਦੇ ਫੁੱਲ ਤੇ ਵੀ ਪੈਂਦੀਆਂ ਨੇ, ਸੂਰਜ ਦੀਆਂ ਕਿਰਨਾਂ ਗੰਦਗੀ ਤੇ ਵੀ ਪੈਂਦੀਆਂ ਨੇ। ਪਰ ਕੀ ਆਖਾਂਗੇ, ਜਿਹੜੀਆਂ ਗੰਦਗੀ ਤੇ ਪਈਆਂ ਉਹ ਕਿਰਨਾਂ ਮਲੀਨ ਹੋ ਗਈਆਂ? ਹਰਗਜ਼ ਨਹੀਂ, ਐਸਾ ਨਹੀਂ ਹੁੰਦਾ। ਸੂਰਜ ਦੀਆਂ ਕਿਰਨਾਂ ਨਿਰਮਲ ਹੀ ਰਹਿੰਦੀਆਂ ਨੇ। ਇਸੇ ਤਰ੍ਹਾਂ ਹੀ ਉਹ ਪਰਿਪੂਰਨ ਪਰਮਾਤਮਾ, ਉਹ ਨਿਰਮਲ ਹੈ, ਉਹ ਸਦਾ ਅਲੇਪਾ, ਤੋ ਹੀ ਸੰਗ ਸਮਾਈ। ਉਹ ਤੇ ਤੇਰੇ ਨਾਲ ਹੀ ਹੈ, ਹਰ ਵੇਲੇ ਤੇਰੇ ਕੋਲ ਹੈ, ਤੂੰ ਬਾਹਰ ਕਿੱਥੇ ਭਟਕਦਾ ਫਿਰਨਾ। ਪਰ ਕਾਰਨ ਕੀ ਹੈ ਕਿ ਮਨੁੱਖ ਨੂੰ ਕਿਉਂ ਨਹੀਂ ਨਜ਼ਰ ਆਉਂਦਾ ਜਿਹੜਾ ਉਹ ਇਹਦੇ ਅੰਦਰ ਬੈਠਾ, ਕਿਉਂ ਨਹੀਂ ਨਜ਼ਰ ਆਉਂਦਾ? ਉਹਦਾ ਇੱਕ ਕਾਰਨ ਹੈ ਕਿ ਇਹ ਮਨੁੱਖ ਅੰਤਰਮੁਖੀ ਹੈ ਹੀ ਨਹੀਂ ਹੈ, ਇਹ ਤੇ ਬਾਹਰ ਮੁਖੀ ਹੈ। ਇਸ ਨੂੰ ਹਰ ਚੀਜ਼ ਬਾਹਰੋਂ ਮਿਲੀ ਹੈ, ਇਹ ਸੋਚਦਾ ਪਰਮਾਤਮਾ ਵੀ ਮੈਨੂੰ ਬਾਹਰੋਂ ਹੀ ਮਿਲ ਜਾਏਗਾ, ਇਸ ਕਰਕੇ ਇਹਨੇ ਬਾਹਰੋਂ ਹੀ ਲੱਭਣ ਦਾ ਯਤਨ ਕੀਤਾ ਹੈ। ਦੇਖੋ, ਅਸੀਂ ਪੁਸਤਕ ਪੜ੍ਹਦੇ ਹਾਂ ਨਾ, ਅਤੇ ਪੁਸਤਕ ਪੜ੍ਹਨ ਵਾਸਤੇ ਵੀ ਅੱਖਾਂ ਤੋਂ ਥੋੜ੍ਹੀ ਜਿਹੀ ਦੂਰ ਰੱਖਣੀ ਪੈਂਦੀ ਹੈ। ਜੇ ਮੈਂ ਪੁਸਤਕ ਨੂੰ ਅੱਖਾਂ ਦੇ ਉੱਪਰ ਹੀ ਰੱਖ ਲਵਾਂ ਨਾ, ਤਾਂ ਮੈਂ ਉਹ ਅੱਖਰਾਂ ਨੂੰ ਨਹੀਂ ਪੜ੍ਹ ਸਕਾਂਗਾ, ਕਿਉਂਕਿ ਫੋਕਸ ਹੀ ਨਹੀਂ ਬਣੇਗਾ। ਥੋੜ੍ਹੀ ਜਿਹੀ ਦੂਰੀ ਚਾਹੀਦੀ ਹੈ, ਵੇਖਣ ਲਈ ਵੀ ਥੋੜ੍ਹੀ ਦੂਰੀ ਚਾਹੀਦੀ ਹੈ। ਅਤੇ ਕਮਾਲ ਦੀ ਗੱਲ ਹੈ, ਜੇ ਅੱਖਰ ਵੇਖਣੇ ਨੇ ਤਾਂ ਥੋੜ੍ਹੀ ਜਿਹੀ ਦੂਰੀ ਚਾਹੀਦੀ ਹੈ। ਜੇ ਕਿਤਾਬ ਅੱਖਾਂ 'ਤੇ ਰੱਖ ਲਈਏ, ਅੱਖਰ ਨਹੀਂ ਨਜ਼ਰ ਆਉਂਦੇ, ਤੇ ਜਿਹੜਾ ਬੈਠਾ ਹੀ ਅੱਖਾਂ ਦੇ ਵਿੱਚ ਹੋਵੇ ਉਹਨੂੰ ਕਿਵੇਂ ਵੇਖਾਂਗੇ? ਉਸ ਨੂੰ ਵੇਖਣ ਵਾਸਤੇ ਤੇ ਫਿਰ ਅੰਤਰਮੁਖੀ ਹੋਣ ਦੀ ਲੋੜ ਹੈ। ਜਿਸ ਨੇ ਅੰਤਰਮੁਖੀ ਹੋ ਕੇ ਵੇਖ ਲਿਆ ਨਾ, ਇੱਕ ਮੈਂ ਬੇਨਤੀ ਹੋਰ ਵੀ ਕਰਾਂ, ਜਿੰਨਾ ਚਿਰ ਮਨੁੱਖ ਬਾਹਰ ਮੁਖੀ ਹੈ ਉਹਨਾਂ ਚਿਰ ਦੂਜਿਆਂ ਦੇ ਔਗਣ ਵੇਖਦਾ, ਦੂਜਿਆਂ ਦੇ ਐਬ ਵੇਖਦਾ। ਇੱਕ ਅਦੀਬ ਨੇ ਬਹੁਤ ਸੋਹਣੀ ਗੱਲ ਕਹੀ ਹੈ, ਉਹ ਕਹਿੰਦੇ ਨੇ ਕਿ ਜਬ ਤੱਕ ਨਾ ਥੀ ਆਪਣੇ ਹਾਲ ਕੀ ਖਬਰ ਤੋ ਦੇਖਤੇ ਤੇ ਦੁਨੀਆ ਕੇ ਐਬੋ ਹੁਨਰ। ਮੈਂ ਦੁਨੀਆਂ ਦੇ ਐਬ ਵੇਖਦਾ ਰਿਹਾ, ਦੁਨੀਆ ਦੇ ਔਗਣ ਵੇਖਦਾ ਰਿਹਾ। ਜਬ ਆਪਣੇ ਗੁਨਾਹੋਂ ਪੇ ਪੜ ਗਈ ਨਿਗਾਹ, ਦੁਨੀਆ ਮੇ ਕੋਈ ਵੀ ਬੁਰਾ ਨਾ ਰਹਾ। ਜਦੋਂ ਆਪਣੇ ਗੁਨਾਹ ਨਜ਼ਰ ਆ ਗਏ ਨਾ, ਫਿਰ ਦੁਨੀਆ ਤੇ ਕੋਈ ਵੀ ਭੈੜਾ ਨਜ਼ਰ ਨਹੀਂ ਆਉਂਦਾ। ਉਨੀ ਦੇਰ ਜਿੰਨੀ ਦੇਰ ਇਹਨੂੰ ਅੰਤਰਮੁਖੀ ਹੋਣ ਦੀ ਜਾਂਚ ਹੀ ਨਹੀਂ ਆਈ। ਜਿਨ੍ਹਾਂ ਨੇ ਆਪਣੇ ਅੰਦਰ ਝਾਤੀ ਮਾਰੀ ਏ, ਉਹਨਾਂ ਨੇ ਫਿਰ ਕੋਈ ਪੜਦਾ ਨਹੀਂ ਰੱਖਿਆ। ਉਹਨਾਂ ਨੇ ਬੁਲੰਦ ਆਵਾਜ਼ ਵਿੱਚ ਕਹਿ ਦਿੱਤਾ, ਹਮੇ ਅਵਗੁਣ ਪਰੇਕ ਗੁਣ ਨਾਹੀ, ਅੰਮ੍ਰਿਤ ਸ਼ਾਡ ਬਿਖੈ ਬਿਖ ਖਾਈ, ਮਾਮੋ ਪਰਮ ਪੈ ਭੁੱਲੇ, ਸੁਤ ਦਾਰਾ ਸਿਉ ਪ੍ਰੀਤ ਲਗਾਈ, ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ, ਤੇ ਮਿਲੰਤ ਜਮ ਤਰਾਸ ਮਿਟਾਈ, ਇੱਕ ਅਰਦਾਸ ਪਾਟ ਕੀਰਤ ਕੀ, ਗੁਰੂ ਰਾਮਦਾਸ ਰਾਖੋ ਸ਼ਰਣਾਈ। ਹੇ ਗੁਰੂ ਰਾਮਦਾਸ, ਤੇਰੀ ਸ਼ਰਨ ਵਿੱਚ ਆਇਆ ਤੇ ਔਗਣਾਂ ਦੇ ਭਰੇ ਹੋਇਆ, ਤੇਰੀ ਕਿਰਪਾ ਤੋਂ ਬਗੈਰ ਸਾਡਾ ਪਾਰ ਉਤਾਰਾ ਹੋ ਹੀ ਨਹੀਂ ਸਕਦਾ। ਇਸ ਕਰਕੇ ਤੁਸੀਂ ਕਿਰਪਾ ਕਰੋ। ਪਰ ਕੌਣ ਕਹਿ ਸਕਦਾ ਜਿਨੇ ਆਪਣੇ ਅੰਦਰ ਝਾਤੀ ਮਾਰ ਲਈਏ? ਉਸ ਪਰਮਾਤਮਾ ਨੂੰ ਮਿਲਣਾ ਤੇ ਆਪਣੇ ਅੰਦਰ ਝਾਤੀ ਮਾਰਨੀ ਪਏਗੀ, ਸਾਨੂੰ ਅੰਤਰਮੁਖੀ ਹੋਣਾ ਪਏਗਾ। ਜਿਨ੍ਹਾਂ ਨੂੰ ਅੰਤਰਮੁਖੀ ਹੋਣ ਦੀ ਜਾਂਚ ਆ ਗਈ ਹੈ ਨਾ, ਉਹਨਾਂ ਨੇ ਇਹ ਫਿਰ ਸ਼ਬਦ ਕਹੇ ਨੇ ਕਿ ਕਾਹੇ ਰੇ ਬਨ ਖੋਜਣ ਜਾਈ, ਸਰਬ ਨਿਵਾਸੀ ਸਦਾ ਅਲੇਪਾ ਤੋ ਹੀ ਸੰਗ ਸਮਾਈ। ਉਹ ਤੇ ਹਰ ਵੇਲੇ ਤੇਰੇ ਨਾਲ ਹੈ ਔਰ ਸਦਾ ਅਲੇਪਾ, ਉਹ ਮਾਇਆ ਦੇ ਪ੍ਰਭਾਵ ਤੋਂ ਵੀ ਅਲੇਪ ਹੈ। ਇਸੇ ਕਰਕੇ ਉਹਨੂੰ ਨਿਰੰਜਣ ਆਖਿਆ ਜਾਂਦਾ। ਨਿਰੰਜਣ ਤੋਂ ਭਾਵ ਇਹ ਹੈ ਕਿ ਮਾਇਆ ਦੀ ਕਾਲਖ ਤੋਂ ਰਹਿਤ। ਤੋ ਮੇਰੇ ਸਾਹਿਬ ਜੀ ਕਹਿਣ ਲੱਗੇ, ਰੇਜਨ ਐਸੋ ਕਰ ਸੰਨਿਆਸਾ, ਬਨ ਸੇ ਸਦਨ ਸਬੈ ਕਰ ਸਮਝੋ, ਮਨ ਹੀ ਮਾਏ ਉਦਾਸਾ। ਕਹਿੰਦੇ ਨੇ ਆਪਣੇ ਤੂੰ ਘਰ ਨੂੰ ਹੀ ਜੰਗਲ ਸਮਝਣਾ, ਤੈਨੂੰ ਹੋਰ ਕਿਤੇ ਜੰਗਲਾਂ ਵਿੱਚ ਭਟਕਣ ਦੀ ਲੋੜ ਨਹੀਂ। ਤੇ ਜੇ ਉਦਾਸ ਹੋਣਾ ਹੀ ਨਾ ਤੇ ਹੋਰ ਕੋਈ ਉਦਾਸੀ ਧਾਰਨ ਨਾ ਕਰੇ, ਮਨ ਹੀ ਮਾਏ ਉਦਾਸਾ। ਤੂੰ ਮਨ ਕਰਕੇ ਉਦਾਸ ਰਹਿਣਾ, ਰਹਿਣਾ ਕੱਜਲ ਦੀ ਕੋਠੜੀ ਵਿੱਚ ਹੈ, ਪਰ ਇੱਕ ਗੱਲ ਯਾਦ ਰੱਖੀ, ਕਾਲਖ ਤੋਂ ਰਹਿਤ ਹੋ ਕੇ ਰਹਿਣਾ, ਤੂੰ ਬੇਦਾਗ ਹੋ ਕੇ ਰਹਿਣਾ। ਇਹ ਗੁਰੂ ਨਾਨਕ ਨੇ ਜੋ ਸਾਨੂੰ ਮਾਰਗ ਦਿੱਤਾ, ਇੱਥੇ ਦੀਨ ਵੀ ਚਾਹੀਦਾ ਹੈ, ਇੱਥੇ ਦੁਨੀ ਵੀ ਚਾਹੀਦੀ ਹੈ, ਇੱਥੇ ਧਨ ਵੀ ਚਾਹੀਦਾ ਹੈ, ਇੱਥੇ ਧਰਮ ਵੀ ਚਾਹੀਦਾ ਹੈ, ਦੋਵੇਂ ਗੱਲਾਂ ਨਾਲ ਚੱਲਣਗੀਆਂ। ਔਰ ਸੱਚ ਜਾਣਿਓ, ਇਹ ਜ਼ਿੰਦਗੀ ਦੀ ਬੇੜੀ ਦੇ ਦੋ ਪਹੀਏ ਨੇ। ਪਰ ਜਦੋਂ ਕਿਤੇ ਸਮਾਂ ਬਣੇ ਕਿ ਹੁਣ ਧਨ ਚਾਹੀਦਾ ਕਿ ਧਰਮ ਚਾਹੀਦਾ, ਖਿਆਲ ਕਰਿਓ, ਕੋਈ ਐਸੀ ਅਵਸਥਾ ਬਣ ਜਾਏ ਕਿ ਹੁਣ ਚੋਣ ਕਰਨੀ ਹੈ ਤੇ ਕਿਹਦੀ ਕਰਨੀ ਹੈ? ਪਿਆਰਿਆ, ਤੂੰ ਧਰਮ ਦੀ ਚੋਣ ਕਰਨੀ ਹੈ ਕਿ ਧਨ ਦੀ ਕਰਨੀ ਹੈ? ਪਰ ਜਿਨ੍ਹਾਂ ਦਾ ਅੱਡੀ ਚੋਟੀ ਦਾ ਜ਼ੋਰ ਲੱਗ ਗਿਆ ਨਾ ਹੁਣ ਤੱਕ ਧਨ ਇਕੱਠਾ ਕਰਦਿਆਂ, ਭਾਵੇਂ ਗਲਤ ਤਰੀਕੇ ਨਾਲ ਕੀਤਾ, ਉਹ ਤੇ ਕਹਿਣਗੇ ਕਿ ਨਹੀਂ ਜੀ, ਧਰਮ ਕੋਲੋਂ ਕੀ ਲੈਣਾ, ਹੁਣ ਤੇ ਨੇੜੇ ਪਹੁੰਚੇ ਹਾਂ, ਧਨ ਦੀ ਲੋੜ ਹੈ। ਪਰ ਜਿਹੜੇ ਰੱਬ ਦੇ ਪਿਆਰੇ ਨੇ ਉਹ ਕਹਿੰਦੇ ਨੇ ਨਹੀਂ, ਭਾਵੇਂ ਜ਼ਿੰਦਗੀ ਵਿੱਚ ਧਨ ਵੀ ਚਾਹੀਦਾ, ਧਰਮ ਵੀ ਚਾਹੀਦਾ, ਪਰ ਜਦੋਂ ਕਿਤੇ ਸਮਾਂ ਬਣੇ ਕਿ ਹੁਣ ਧਨ ਚਾਹੀਦਾ ਕਿ ਧਰਮ ਚਾਹੀਦਾ, ਉਸ ਵੇਲੇ ਜਿਹੜਾ ਧਨ ਹੈ ਨਾ ਉਹ ਧਰਮ ਤੋਂ ਸਦਕੇ ਹੋ ਜਾਣਾ ਚਾਹੀਦਾ, ਧਨ ਧਰਮ ਤੋਂ ਕੁਰਬਾਨ ਹੋ ਜਾਣਾ ਚਾਹੀਦਾ। ਪਰ ਜਿਹੜਾ ਬੰਦਾ ਧਰਮ ਨੂੰ ਕੁਰਬਾਨ ਕਰੀ ਜਾਏ ਧਨ ਤੋਂ, ਉਹ ਫਿਰ ਧਰਮ ਦਾ ਪੁਜਾਰੀ ਨਹੀਂ, ਉਹ ਧਨ ਦਾ ਪੁਜਾਰੀ ਹੈ। ਐਸੇ ਮਨੁੱਖ ਵਾਸਤੇ ਡਾਕਟਰ ਸਰ ਮੁਹੰਮਦ ਇਕਬਾਲ ਨੇ ਇੱਕ ਬੜਾ ਪਿਆਰਾ ਬਚਨ ਕਿਹਾ। ਉਹ ਕਹਿੰਦੇ ਨੇ ਐਸਾ ਮਨੁੱਖ ਜਿਹੜਾ ਨਾ ਜੀ, ਇਹ ਹਵਸਗੀਰ ਬੰਦਾ ਹੈ। ਉਹਨੂੰ ਹਵਸਗੀਰ ਦਾ ਨਾਮ ਦਿੱਤਾ ਹੈ। ਐਸਾ ਮਨੁੱਖ ਹਵਸਗੀਰ ਹੈ, ਕਿਉਂ? ਕਿਉਂਕਿ ਐਸਾ ਲੋਭੀ ਬੰਦਾ, ਐਸਾ ਹਵਸਗੀਰ ਬੰਦਾ ਇਹ ਧਨ ਦੀ ਖਾਤਰ ਹਰੇਕ ਚੀਜ਼ ਦਾ ਸੌਦਾ ਕਰਦਾ। ਇਹਨੂੰ ਧਨ ਮਿਲਣਾ ਚਾਹੀਦਾ, ਇਹ ਭਾਵੇਂ ਆਪਣੇ ਭਰਾਵਾਂ 'ਤੇ ਲਾਂਛਣ ਲਾਏ, ਜੋ ਮਰਜ਼ੀ ਕਰੇ, ਇਹ ਆਪਣੇ ਬਾਪ ਦੀ ਇੱਜ਼ਤ ਵੱਲ ਵੀ ਨਹੀਂ ਵੇਖੇਗਾ। ਕੇਵਲ ਧਨ ਚਾਹੀਦਾ, ਧਨ ਇਕੱਠਾ ਕਰਨਾ। ਗਲਤ ਤਰੀਕੇ ਨਾਲ ਇੱਜ਼ਤ ਰਹਿੰਦੀ ਰਹੇ, ਨਹੀਂ ਰਹਿੰਦੀ ਅਤੇ ਨਾ ਰਹੇ, ਪਰ ਕੇਵਲ ਧਨ ਦੇ ਨਾਲ ਪਿਆਰ ਹੈ, ਧਨ ਚਾਹੀਦਾ। ਦੇਖੋ, ਜਿਉਣ ਵਾਸਤੇ ਠੀਕ ਹੈ, ਲੋੜ ਹੈ ਧਨ ਦੀ ਵੀ, ਪਰ ਧਨ ਵਾਸਤੇ ਹੀ ਜਿਉਣਾ, ਇਹ ਤੇ ਮਨੁੱਖ ਦਾ ਮਕਸਦ ਨਹੀਂ ਨਾ। ਮਾਇਆ ਚਾਹੀਦੀ ਏ, ਪਰ ਮਾਇਆ ਦੀ ਮਮਤਾ ਨਹੀਂ ਹੋਣੀ ਚਾਹੀਦੀ। ਜਦੋਂ ਮਾਇਆ ਦੀ ਮਮਤਾ ਵੱਧ ਜਾਏ, ਫਿਰ ਉਹ ਹੀ ਮਾਇਆ ਜਿਹੜੀ ਹੈ ਨਾ, ਉਹ ਵਿਨਾਸ਼ਕਾਰੀ ਹੋ ਜਾਂਦੀ ਹੈ। ਇੱਕ ਬੜਾ ਪਿਆਰਾ ਬਚਨ ਆਖਿਆ ਰਹੀਮ ਨੇ। ਉਹ ਕਹਿੰਦੇ ਨੇ ਕਿ ਜੇ ਪਾਣੀ ਨਾ ਹੋਵੇ ਤਾਂ ਕਦੇ ਵੀ ਬੇੜੀ ਤਰਦੀ ਨਹੀਂ। ਬੇੜੀ ਨੂੰ ਤਰਨ ਵਾਸਤੇ ਪਾਣੀ ਚਾਹੀਦਾ ਤਾਂ ਤਰਦੀ ਹੈ। ਜੇ ਪਾਣੀ ਨਾ ਹੋਵੇ ਤਾਂ ਬੇੜੀ ਤਰ ਨਹੀਂ ਸਕਦੀ। ਅਤੇ ਹਕੀਕਤ ਇਹ ਹੈ ਕਿ ਜੇ ਪਾਣੀ ਨਾ ਹੋਵੇ ਤਾਂ ਬੇੜੀ ਡੁੱਬ ਵੀ ਨਹੀਂ ਸਕਦੀ। ਡੁੱਬਦੀ ਵੀ ਉਦੋਂ ਹੀ ਹੈ ਜਦੋਂ ਪਾਣੀ ਹੋਵੇਗਾ, ਤਰਦੀ ਵੀ ਉਦੋਂ ਹੀ ਹੈ ਜਦੋਂ ਪਾਣੀ ਹੋਵੇਗਾ, ਪਰ ਡੁੱਬਦੀ ਕਦੋਂ ਹੈ? ਉਸ ਵੇਲੇ ਬੇੜੀ ਡੁੱਬਦੀ ਏ ਜਿਸ ਪਾਣੀ ਦੇ ਆਸਰੇ 'ਤੇ ਬੇੜੀ ਚੱਲਦੀ ਹੈ ਨਾ। ਉਹ ਹੀ ਪਾਣੀ ਜਦੋਂ ਕਿਤੇ ਬੇੜੀ ਦੇ ਵਿੱਚ ਪੈ ਜਾਏ ਤਾਂ ਉਹ ਬੇੜੀ ਨੂੰ ਡੋਬ ਦਿੰਦਾ, ਉਹ ਬੇੜੀ ਨੂੰ ਡੋਬ ਦਿੰਦਾ। ਪਰ ਰੱਬ ਦੇ ਪਿਆਰੇ ਉਹ ਪਤਾ ਕੀ ਕਰਦੇ ਨੇ? ਜਿਵੇਂ ਸਿਆਣਾ ਮਲਾਹ ਹੈ ਨਾ, ਅਤੇ ਉਹ ਦੋ ਹੱਥਾਂ ਦੇ ਨਾਲ ਜਿਸ ਨਦੀ ਦਾ ਪਾਣੀ ਬੇੜੀ ਵਿੱਚ ਆਇਆ ਨਾ, ਉਹ ਫਿਰ ਨਦੀ ਵੱਲ ਸੁੱਟਣਾ ਸ਼ੁਰੂ ਕਰ ਦਿੰਦਾ ਹੈ। ਦੋ ਹੱਥਾਂ ਨਾਲ ਨਦੀ ਵੱਲ ਫਿਰ ਪਾਣੀ ਸੁੱਟਣਾ ਸ਼ੁਰੂ ਕਰ ਦਿੰਦਾ, ਉਹ ਬੇੜੀ ਕਿਨਾਰੇ 'ਤੇ ਪਹੁੰਚ ਜਾਂਦੀ ਹੈ। ਸਾਰੇ ਪੂਰ ਨੂੰ ਲੈ ਕੇ ਰਾਜ਼ੀ ਖੁਸ਼ੀ ਕਿਨਾਰੇ 'ਤੇ ਪਹੁੰਚ ਜਾਂਦੀ ਹੈ। ਇਸੇ ਤਰ੍ਹਾਂ ਜੀਵਨ ਦੀ ਬੇੜੀ ਇਹ ਧਨ ਦਾ ਜਲ ਚਾਹੀਦਾ, ਨਾ ਹੋਵੇ ਤਾਂ ਨਿਰਧਨ ਆਦਰ ਕੋਈ ਨਾ ਦੇ, ਲੱਖ ਯਤਨ ਕਰੇ ਹੋਏ ਚੇਤਨਾ ਤਰੇ, ਉਹ ਤੇ ਮੁੜ ਕੇ ਵੀ ਨਹੀਂ ਵੇਖਦਾ ਜੇ ਕਿਸੇ ਕੋਲ ਪੈਸਾ ਨਾ ਹੋਵੇ ਤੇ। ਪਰ ਜਿਵੇਂ ਸਿਆਣਾ ਮਲਾਹ ਨਦੀ ਵੱਲ ਨੂੰ ਫਿਰ ਪਾਣੀ ਸੁੱਟਣਾ ਸ਼ੁਰੂ ਕਰ ਦਿੰਦਾ, ਕਦੋਂ? ਜਦੋਂ ਬੇੜੀ ਵਿੱਚ ਛੇਕ ਹੋ ਜਾਂਦੇ ਨੇ, ਬਾਹਰ ਦਾ ਪਾਣੀ ਜਿਹੜਾ ਨਦੀ ਦਾ ਪਾਣੀ, ਉਹ ਬੇੜੀ ਦੇ ਵਿੱਚ ਆਉਣਾ ਸ਼ੁਰੂ ਹੋ ਜਾਂਦਾ। ਇਸੇ ਤਰ੍ਹਾਂ ਹੀ ਜਦੋਂ ਜੀਵਨ ਦੀ ਬੇੜੀ ਵਿੱਚ ਮੋਹ ਮਾਇਆ ਦੇ ਛੇਕ ਹੋ ਜਾਣ, ਖਿਆਲ ਕਰਿਓ, ਮੋਹ ਮਾਇਆ ਦੇ ਛੇਕ ਹੋ ਜਾਣ, ਇਹ ਜੀਵਨ ਦੀ ਬੇੜੀ ਫਿਰ ਡੁੱਬ ਜਾਂਦੀ ਹੈ। ਅਤੇ ਸਿਆਣਾ ਮਨੁੱਖ ਕੀ ਕਰਦਾ? ਜਿਹੜਾ ਗੁਰਮੁਖ ਹੈ, ਰੱਬ ਦਾ ਪਿਆਰਾ, ਉਹ ਫਿਰ ਜਿਸ ਮਾਲਕ ਨੇ ਇਹ ਧਨ ਦਿੱਤਾ ਨਾ, ਉਹਦੇ ਨਾਂ 'ਤੇ ਵੰਡਣਾ ਸ਼ੁਰੂ ਕਰ ਦਿੰਦਾ। ਜਦੋਂ ਉਹਦੇ ਨਾਂ 'ਤੇ ਧਨ ਵੰਡਣਾ ਸ਼ੁਰੂ ਕਰੇਗਾ ਤਾਂ ਜੀਵਨ ਦੀ ਬੇੜੀ ਇਹ ਵੀ ਕਿਨਾਰੇ 'ਤੇ ਪਹੁੰਚ ਜਾਂਦੀ ਹੈ, ਜੀਵਨ ਸਫਲਾ ਹੋ ਜਾਂਦਾ। ਕਹਿਣ ਤੋਂ ਭਾਵ ਕਿ ਚਾਹੀਦੇ ਦੋਵੇਂ ਨੇ। ਹੁਣ ਧਨ ਚਾਹੀਦਾ, ਗੁਰਮੁਖਾਂ ਦੇ ਕੋਲ ਵੀ ਧਨ ਹੈ, ਪਰ ਮੇਰੇ ਸਾਹਿਬ ਜੀ ਕਹਿੰਦੇ ਨੇ ਕਿ ਗੁਰਮੁਖ ਸਭ ਪਵਿੱਤ ਹੈ, ਧਨ ਸੰਪੈ ਮਾਇਆ, ਹਰ ਹਰ ਅਰਥ ਜੋ ਖਰਚ ਦੇ ਸੁੱਖ ਪਾਇਆ। ਕਹਿੰਦੇ ਨੇ ਕਿ ਧਨ ਦੇ ਉਹਨਾਂ ਦੇ ਕੋਲ ਵੀ ਹੈ, ਪਰ ਉਹ ਧਨ ਜਿਹੜਾ ਰੱਬ ਦੇ ਪਿਆਰਿਆਂ ਕੋਲ ਆਉਂਦਾ, ਉਹ ਧਨ ਵੀ ਪਵਿੱਤਰ ਹੋ ਜਾਂਦਾ। ਮਾਇਆ ਦੀ ਤੇ ਲੋੜ ਹੈ। ਹੁਣ ਗੁਰੂ ਘਰਾਂ ਵਿੱਚ ਏਡੇ ਏਡੇ ਕਾਰਜ ਚੱਲਦੇ ਨੇ ਮਾਇਆ ਤੋਂ ਬਗੈਰ ਨਹੀਂ। ਕੋਈ ਬਿਲਡਿੰਗ ਬਣਾਉਣੀ ਹੈ, ਮਾਇਆ ਤੋਂ ਬਗੈਰ ਨਹੀਂ। ਆ ਕਰੋਨਾ ਦੇ ਵਿੱਚ ਇਹਨੇ ਇਹਨੇ ਵੱਡੇ ਲੰਗਰ ਲਾਏ, ਲੋੜਵੰਦਾਂ ਦੀ ਸਹਾਇਤਾ ਕੀਤੀ। ਜੇ ਮਾਇਆ ਨਾ ਹੁੰਦੀ ਤਾਂ ਸਹਾਇਤਾ ਕਿਵੇਂ ਹੋ ਸਕਦੀ ਸੀ? ਪਰ ਜਦੋਂ ਇਹ ਠੀਕ ਅਰਥ ਮਾਇਆ ਲੱਗਦੀ ਏ, ਉਹ ਮਾਇਆ ਜਿਹੜੀ ਉਹ ਵੀ ਪਵਿੱਤਰ ਹੋ ਜਾਂਦੀ ਹੈ, ਉਹ ਵੀ ਸਫਲਾ ਹੋ ਜਾਂਦੀ ਹੈ। ਗੁਰੂ ਨਾਨਕ ਦੇ ਘਰ ਵਿੱਚ ਧਨ ਵੀ ਹੈ ਪਰ ਨਾਲ ਧਰਮ ਵੀ ਹੈ। ਐਸਾ ਨਾ ਹੋਵੇ ਕਿ ਧਨ ਚਾਹੀਦਾ ਤੇ ਧਰਮ ਨਹੀਂ। ਉਹ ਕਹਿੰਦੇ ਨੇ ਜਿਹੜਾ ਧਨ ਤੋਂ ਧਰਮ ਨੂੰ ਕੁਰਬਾਨ ਕਰ ਦਿੰਦਾ ਹੈ ਉਹਨੂੰ ਨਾਮ ਦਿੱਤਾ ਗਿਆ ਹਵਸਗੀਰ। ਇਹ ਬੰਦਾ ਹਵਸਗੀਰ ਹੈ। ਡਾਕਟਰ ਸਰ ਮੁਹੰਮਦ ਇਕਬਾਲ ਕਹਿੰਦੇ ਨੇ, ਖੁਦਾਇਆ ਹਵਸ ਕੇ ਬੰਦੇ ਵਫਾ ਕੋ ਵੇਚ ਦੇਤੇ ਹੈ। ਜਿਹੜਾ ਹਵਸਗੀਰ ਬੰਦਾ ਹੈ ਨਾ, ਉਹ ਅਣਖ ਦਾ ਸੌਦਾ ਕਰ ਜਾਂਦਾ ਪੈਸੇ ਦੀ ਖਾਤਰ। ਉਹ ਆਪਣੀ ਜ਼ਮੀਰ ਦਾ ਸੌਦਾ ਕਰਦਾ ਹੈ, ਉਹ ਦੇਸ਼ ਦਾ ਸੌਦਾ ਕਰ ਜਾਂਦਾ ਹੈ, ਉਹ ਧਰਮ ਦਾ ਸੌਦਾ ਕਰਦਾ ਹੈ, ਉਹ ਵਾਹਿਗੁਰੂ ਦਾ ਵੀ ਸੌਦਾ ਕਰ ਜਾਂਦਾ ਹੈ ਤੇ ਵਾਹਿਗੁਰੂ ਦਾ ਸੌਦਾ ਵੀ ਕਰ ਜਾਂਦਾ ਹੈ। ਉਹਨੂੰ ਤੇ ਕੇਵਲ ਪੈਸੇ ਦੇ ਨਾਲ ਮਤਲਬ ਹੈ। ਲੋਭੀ ਕਾ ਵਸਾਉ ਨਾ ਕੀਚੇ ਜੇ ਕੋ ਅਪਾਰ ਵਸਾਏ। ਕਹਿੰਦੇ ਲੋਭੀ ਬੰਦੇ ਦਾ ਕਦੇ ਵੀ ਵਸਾ ਨਾ ਕਰੋ। ਉਹ ਕਹਿਣ ਲੱਗੇ, ਖੁਦਾਇਆ ਹਵਸ ਕੇ ਬੰਦੇ ਵਫਾ ਕੋ ਵੇਚ ਦੇਤੇ ਹੈ। ਖੁਦਾ ਕੇ ਘਰ ਕੀ ਕਿਆ ਕਹੀਏ, ਖੁਦਾ ਕੋ ਵੇਚ ਦੇਤੇ ਹੈ। ਉਹ ਤੇ ਰੱਬ ਦਾ ਵੀ ਸੌਦਾ ਕਰਦੇ ਨੇ। ਪੈਸਾ ਮਿਲਣਾ ਚਾਹੀਦਾ, ਜੇ ਕਿਤੇ ਵਸ ਚੱਲੇ ਤੇ ਉਹ ਰੱਬ ਨੂੰ ਵੀ ਵੇਚ ਦੇਣ। ਜਿਹੜਾ ਲੋਭੀ ਬੰਦਾ ਹੈ, ਇਹਨਾਂ ਦੇ ਹੱਥਾਂ ਵਿੱਚ ਆਇਆ ਧਨ ਜਿਹੜਾ ਨਾ ਜੀ, ਉਹ ਵੀ ਪਵਿੱਤਰ ਨਹੀਂ ਫਿਰ ਹੁੰਦਾ, ਉਹ ਵੀ ਅਪਵਿੱਤਰ ਹੋ ਜਾਂਦਾ ਹੈ। ਤੋ ਮੇਰੇ ਸਾਹਿਬ ਜੀ ਬਖਸ਼ਿਸ਼ ਕਰਦੇ ਨੇ, ਕਹਿੰਦੇ ਨੇ ਇੱਥੇ ਤੇ ਦੋਵੇਂ ਚੀਜ਼ਾਂ ਚੱਲਣਗੀਆਂ, ਇੱਥੇ ਦੇਣ ਵੀ ਹੈ, ਇੱਥੇ ਦੁਨੀ ਵੀ ਹੈ। ਭਗਤ ਨਾਮਦੇਵ ਜੀ, ਇੱਕ ਸਵਾਲ ਕੀਤਾ ਸੀ ਭਗਤ ਤਰਲੋਚਨ ਜੀ ਨੇ, ਕਿਉਂਕਿ ਭਗਤ ਨਾਮਦੇਵ ਜੀ ਦੇ ਉਹ ਸਮਕਾਲੀ ਵੀ ਨੇ, ਆਪਸੀ ਮਿੱਤਰਤਾਈ ਵੀ ਹੈ, ਤੇ ਇੱਕ ਸਵਾਲ ਕਰਦੇ ਨੇ, ਨਾਮਾ ਮਾਇਆ ਮੋਇਆ। ਕਹਿੰਦੇ ਨੇ, ਹੇ ਨਾਮਦੇਵ, ਮੈਂ ਤੇ ਤੈਨੂੰ ਬੜਾ ਰੱਬ ਦਾ ਪਿਆਰਾ ਭਗਤ ਸਮਝਦਾ ਸਾਂ, ਪਰ ਜਦੋਂ ਮੈਂ ਤੇਰੇ ਨਿੱਜੀ ਜੀਵਨ ਵੱਲ ਝਾਤੀ ਮਾਰਦਾ ਨਾ, ਤੇ ਮੈਨੂੰ ਲੱਗਦਾ ਕਿ ਤੂੰ ਵੀ ਮਾਇਆ ਵਿੱਚ ਹੀ ਮੋਇਆ ਗਿਆ। ਤੂੰ ਤੇ ਹਰ ਵੇਲੇ ਅਮਰੇ ਰੰਗ ਦਾ ਰਹਿਣਾ, ਆਪਣੇ ਮਨ ਨੂੰ ਕਦੋਂ ਰੰਗੇਗਾ ਉਹਦੇ ਨਾਮ ਵਿੱਚ? ਤੇਰੇ ਕੋਲ ਤੇ ਸਮਾਂ ਹੀ ਕੋਈ ਨਹੀਂ। ਮੈਂ ਤੈਨੂੰ ਕਦੇ ਬੰਦਗੀ ਕਰਦਿਆਂ ਨਹੀਂ ਵੇਖਿਆ। ਤੇ ਖਿਆਲ ਕਰਿਓ, ਬੜਾ ਪਿਆਰਾ ਸਵਾਲ ਕਰਦੇ ਨੇ, ਨਾਮਾ ਮਾਇਆ ਮੋਇਆ, ਕਹੇ ਤਲੋਚਨ ਮੀਤ ਕਾਏ ਛਿਪੋ ਛਾਏ ਲੈ, ਰਾਮ ਨ ਲਾਵੋ ਚੀਤ। ਕਹਿੰਦੇ ਨੇ, ਤੂੰ ਰਾਮ ਦੇ ਨਾਮ ਵਿੱਚ ਚਿੱਤ ਕਿਉਂ ਨਹੀਂ ਜੋੜਦਾ? ਹਰ ਵੇਲੇ ਅੰਬਰੇ ਰੰਗਦਾ ਰਹਿੰਦਾ। ਤੇ ਭਗਤ ਨਾਮਦੇਵ ਜੀ ਬੜਾ ਹੀ ਪਿਆਰਾ ਜਵਾਬ ਦਿੰਦੇ ਨੇ, ਕਹਿਣ ਲੱਗੇ, ਨਾਮਾ ਕਹੇ ਤਲੋਚਣਾ, ਮੁਖ ਤੇ ਰਾਮ ਸਮਾਲ, ਹੱਥ ਪਾਵ ਕਰ ਕਾਮ ਸਭ, ਚੀਤ ਨਿਰੰਜਣ ਨਾਲ। ਕਹਿਣ ਲੱਗੇ, ਮਿੱਤਰ ਤਰਲੋਚਣ, ਹੱਥਾਂ ਪੈਰਾਂ ਦੇ ਨਾਲ ਸੰਸਾਰੀ ਕਾਰ ਵੀ ਕਰੀ ਦੀਏ, ਪਰ ਆਪਣਾ ਚਿੱਤ ਉਸ ਨਿਰੰਜਨ ਨਿਰੰਕਾਰ ਦੇ ਨਾਲ ਜੋੜ ਕੇ ਰੱਖੀਦਾ। ਹੱਥ ਕਾਰ ਵੱਲ ਹੋਵੇ ਤੇ ਚਿੱਤ ਯਾਰ ਵੱਲ ਹੋਵੇ, ਦੋਵੇਂ ਚੀਜ਼ਾਂ ਚਾਹੀਦੀਆਂ ਨੇ। ਤੇ ਉਹਨਾਂ ਨੇ ਫਿਰ ਸਵਾਲ ਕਰ ਦਿੱਤਾ, ਕਹਿਣ ਲੱਗੀ, ਇਹ ਦੋਵੇਂ ਇਕੱਠੀਆਂ ਕਿਵੇਂ ਹੋ ਸਕਦੀਆਂ ਨੇ? ਇਹ ਤੇ ਬੜਾ ਕਠਿਨ ਕੰਮ ਹੈ, ਐਸਾ ਹੋਣਾ ਤੇ ਅਸੰਭਵ ਹੈ। ਫਿਰ ਉੱਥੇ ਕੁਝ ਉਦਾਹਰਨਾਂ ਦਿੰਦੇ ਨੇ ਭਗਤ ਨਾਮਦੇਵ ਜੀ, ਬੜੀਆਂ ਪਿਆਰੀਆਂ ਉਦਾਹਰਨਾਂ ਕਹਿੰਦੇ ਨੇ। ਇੱਕ ਉਦਾਹਰਨ ਦਿੰਦੇ ਨੇ ਬੱਚੇ ਦੀ। ਬੱਚੇ ਨੇ ਇੱਕ ਕਾਗਜ਼ ਲਿਆ, ਉਹਦੀ ਗੁੱਡੀ ਬਣਾਈ ਹੈ ਜਿਹਨੂੰ ਪਤੰਗ ਆਖਦੇ ਨੇ, ਡੋਰ ਨਾਲ ਬੰਨੀ ਤੇ ਆਕਾਸ਼ ਵਿੱਚ ਉਡਾ ਦਿੱਤੀ। ਆਨੀ ਲੈ ਕਾਗਜ਼, ਕਾਟੀ ਲੈ ਗੁੱਡੀ, ਆਕਾਸ਼ ਮਦੇ ਭਰਮੀਲੇ, ਪੰਚ ਜਨਾ ਸਿਉਂ ਬਾਤ ਬਤਾਊਆ, ਚੀਤ ਸੋ ਡੋਰੀ ਰਾਖੀਲੇ। ਬੜੀ ਕਮਾਲ ਦੀ ਗੱਲ ਕਹਿੰਦੇ ਨੇ। ਕਹਿਣ ਲੱਗੇ, ਵੇਖ, ਇੱਕ ਛੋਟਾ ਜਿਹਾ ਬੱਚਾ, ਉਹਨੇ ਕਾਗਜ਼ ਲਿਆ, ਗੁੱਡੀ ਬਣਾਈ, ਅੱਧ ਸਮਾਨੇ ਗੁੱਡੀ ਨੂੰ ਉਡਾਉਂਦਾ, ਪਰਪੰਚ ਜਨਾ ਸਿਓ ਬਾਤ ਬਤਾਊਗਾ। ਆਪਣੇ ਨਾਲ ਦੇ ਸੱਜਣ ਮਿੱਤਰ ਜਿਹੜੇ ਨੇ ਨਾ, ਉਹਨਾਂ ਦੇ ਨਾਲ ਗੱਲਾਂ ਬਾਤਾਂ ਵੀ ਕਰੀ ਜਾ ਰਿਹਾ, ਪਰ ਧਿਆਨ ਉਹਨੇ ਆਪਣਾ ਡੋਰੀ ਵਿੱਚ ਜੋੜ ਕੇ ਰੱਖਿਆ ਹੋਇਆ, ਉਹ ਗੁੱਡੀ ਨੂੰ ਕਿਸੇ ਪਾਸੇ ਨਹੀਂ ਹਿੱਲਣ ਦਿੰਦਾ। ਇੱਕ ਹੋਰ ਉਦਾਹਰਣ ਦਿੱਤੀ, ਆਨੀ ਲੈ ਕੁੰਭ ਭਰਾਈ ਲੈ ਉਦਕ, ਰਾਜ ਕੁਆਰ ਪੁਰੰਦਰੀਏ, ਹਸਤ ਵਿਨੋਦ ਵਿਚਾਰ ਕਰਤੀ ਹੈ, ਚੀਤ ਸੁਗਾਗਰ ਰਾਖੀ ਅਲੇ। ਕਹਿੰਦੇ ਨੇ ਨੌਜਵਾਨ ਕੁੜੀਆਂ ਜਿਨ੍ਹਾਂ ਨੇ ਦੋ ਦੋ ਗਾਗਰਾਂ ਸਿਰ ਤੇ ਚੁੱਕੀਆਂ ਨੇ, ਸ਼ਹਿਰ ਤੋਂ ਆਈਆਂ ਪਾਣੀ ਭਰਨ ਵਾਸਤੇ, ਆ ਕੇ ਨਦੀ ਤੋਂ ਪਾਣੀ ਭਰਿਆ ਤੇ ਉਹ ਗਾਗਰਾਂ ਸਿਰ ਤੇ ਰੱਖ ਕੇ ਆਪਸ ਵਿੱਚ ਹਾਸਾ ਠੱਠਾ ਵੀ ਕਰਦੀਆਂ, ਹਾਸਾ ਮਜ਼ਾਕ ਕਰਦੀਆਂ ਤੁਰੀਆਂ ਜਾਂਦੀਆਂ ਨੇ, ਪਰ ਪਾਣੀ ਦੀ ਇੱਕ ਬੂੰਦ ਵੀ ਨਹੀਂ ਗਿਰਨ ਦਿੰਦੀਆਂ। ਆਨੀ ਲੈ ਕੁੰਭ ਭਰਾਈ ਲੈ ਉਦਕ, ਰਾਜ ਕੁਆਰ ਪੁਰੰਦਰੀਏ, ਹਸਤ ਵਿਨੋਦ ਵਿਚਾਰ ਕਰਤੀ ਹੈ, ਚੀਤ ਸੁਗਾਗਰ ਰਾਖੀ ਅਲੇ। ਆਪਣਾ ਚਿੱਤ ਉਹਨਾਂ ਗਾਗਰਾਂ ਵਿੱਚ ਜੋੜ ਕੇ ਰੱਖਿਆ। ਇਸੇ ਤਰ੍ਹਾਂ ਕਹਿੰਦੇ ਨੇ ਮਨ ਰਾਮ ਨਾਮਾ ਬੇਦੀ ਅਲੇ, ਜੈਸੇ ਕਨਕ ਕਲਾ ਚਿੱਤ ਮਾਂਡੀ ਅਲੇ। ਇਸ ਤਰ੍ਹਾਂ ਆਪਣਾ ਮਨ ਰਾਮ ਦੇ ਨਾਮ ਵਿੱਚ ਵਿੰਨ ਕੇ ਰੱਖਣਾ, ਜਿਵੇਂ ਸੁਨਿਆਰਾ ਸੋਨੇ ਨੂੰ ਘੜਨ ਲੱਗਿਆ ਸਾਰਾ ਧਿਆਨ ਉਹਦੀ ਚਿੱਤਰਕਾਰੀ ਵਿੱਚ ਰੱਖਦਾ ਹੈ। ਇਸ ਤਰ੍ਹਾਂ ਮਨ ਨੂੰ ਜੋੜ ਕੇ ਰੱਖਣਾ। ਮੰਦਰ ਇੱਕ ਦੁਆਰ ਦੱਸ ਜਾਂ ਕੈ, ਗਊ ਚਰਾਵਨ ਛਾਡੀ ਲੇ, ਪਾਂਚ ਕੋਸ ਪਰ ਗਊ ਚਰਾਵਤ, ਚੀਤ ਸੋ ਬਛਰਾ ਰਾਖੀ ਅਲੇ। ਇੱਕ ਉਦਾਹਰਣ ਦਿੱਤੀ, ਕਹਿੰਦੇ ਨੇ ਕਿ ਇੱਕ ਗਾਂ ਜਿਹੜੀ ਤਾਜ਼ੀ ਸੂਈ ਏ, ਉਹਦਾ ਵੱਛਾ ਘਰ ਵਿੱਚ ਵੱਜਾ ਹੋਇਆ, ਪਰ ਆਪ ਪੰਜ ਕੋਹ ਤੇ ਘਾਹ ਵੀ ਚੁਗਦੀ ਹੈ। ਪੇਟ ਦਾ ਪਾਲਣ ਪੋਸ਼ਣ ਕਰਨਾ ਵੀ ਜ਼ਰੂਰੀ ਹੈ, ਪਰ ਇੱਧਰ ਮਮਤਾ ਵੀ ਹੈ, ਇੱਧਰ ਪਿਆਰ ਵੀ ਹੈ ਆਪਣੇ ਬੱਚੇ ਵਾਸਤੇ। ਪੇਟ ਦਾ ਪਾਲਣ ਪੋਸ਼ਣ ਵੀ ਕਰੀ ਜਾਂਦੀ ਹੈ, ਪਾਂਚ ਕੋਸ ਪਰ ਗਊ ਚਰਾਵਤ, ਚੀਤ ਸੋ ਬਛਰਾ ਰਾਖੀ ਅਲੇ। ਚਿੱਤ ਉਹਨੇ ਆਪਣਾ ਵੱਛੇ ਦੇ ਵਿੱਚ ਜੋੜ ਕੇ ਰੱਖਿਆ ਹੋਇਆ। ਕਹਿਤ ਨਾਮ ਦੇਵ ਸੁਣੋ ਤਲੋਚਨ, ਬਾਰਕ ਪਾਲਨ ਪੌੜੀ ਅਲੇ, ਅੰਦਰ ਬਾਹਰ ਕਾਜ ਬਰੂਤੀ, ਚੀਤ ਸੋ ਬਾਰਕ ਰਾਖੀ ਅਲੇ। ਕਹਿੰਦੇ ਨੇ ਇੱਕ ਮਾਂ ਜਿਹਨੇ ਆਪਣੇ ਛੋਟੇ ਜਿਹੇ ਬੱਚੇ ਨੂੰ ਪੰਘੂੜੇ ਵਿੱਚ ਪਾਇਆ, ਉਹ ਅੰਦਰ ਬਾਹਰ ਘਰ ਦਾ ਸਾਰਾ ਕੰਮ ਕਾਰ ਵੀ ਕਰੀ ਜਾਂਦੀ ਹੈ, ਪਰ ਜਿਹੜਾ ਉਹਦਾ ਚਿੱਤ ਹੈ ਨਾ, ਉਹਨੇ ਪੰਘੂੜੇ ਵਿੱਚ ਪਏ ਹੋਏ ਬੱਚੇ ਵਿੱਚ ਜੋੜ ਕੇ ਰੱਖਿਆ ਹੈ। ਉਹਨੂੰ ਪਤਾ ਕਿ ਆਹ ਵੇਲਾ ਹੁਣ ਇਹਦਾ ਭੁੱਖ ਲੱਗਣ ਦਾ ਹੈ। ਜਰਾ ਜਿੰਨੀ ਬੱਚੇ ਨੇ ਚੀਕ ਮਾਰੀ ਤੇ ਸਾਰੇ ਕੰਮ ਛੱਡ ਕੇ ਦੌੜ ਕੇ ਆ ਕੇ ਆਪਣੇ ਪੁੱਤਰ ਨੂੰ ਛਾਤੀ ਨਾਲ ਲਾ ਲੈਂਦੀ ਹੈ, ਇੰਨਾ ਅੰਦਰੋਂ ਪਿਆਰ ਹੈ। ਕਹਿਣ ਲੱਗੇ ਮਿੱਤਰ ਤਰਲੋਚਨ, ਜੇ ਇੱਕ ਮਾਂ ਦਾ ਘਰ ਦਾ ਕੰਮ ਕਾਰ ਕਰਦੀ ਦਾ ਧਿਆਨ ਪੰਘੂੜੇ ਵਿੱਚ ਪਏ ਬੱਚੇ ਵਿੱਚ ਰਹਿ ਸਕਦਾ ਹੈ, ਜੇ ਪੰਜ ਕੋਹ ਤੇ ਘਾਹ ਚੁਗਦੀ ਗਾਂ ਦਾ ਧਿਆਨ ਘਰ ਬੱਜੇ ਵੱਛੇ ਵਿੱਚ ਰਹਿ ਸਕਦਾ ਹੈ, ਸੁਨਿਆਰੇ ਦਾ ਗੱਲਾਂ ਕਰਦਿਆਂ ਦਾ ਧਿਆਨ ਪੂਰਾ ਉਹਦੀ ਚਿੱਤਰਕਾਰੀ ਵਿੱਚ ਰਹਿ ਸਕਦਾ ਹੈ, ਜੇ ਨੌਜਵਾਨ ਲੜਕੀਆਂ ਦਾ ਹਾਸਾ ਠੱਠਾ ਕਰਦੀਆਂ ਦਾ ਧਿਆਨ ਗਾਗਰਾਂ ਵਿੱਚ ਰਹਿ ਸਕਦਾ ਹੈ, ਜੇ ਛੋਟੇ ਜਿਹੇ ਬੱਚੇ ਦਾ ਧਿਆਨ ਪਤੰਗ ਡਾਂਦਿਆਂ ਡੋਰੀ ਵਿੱਚ ਰਹਿ ਸਕਦਾ ਹੈ। ਤੇ ਮਿੱਤਰ ਤਰਲੋਚਨ, ਇਸ ਸੰਸਾਰ ਵਿੱਚ ਰਹਿੰਦਿਆਂ ਧਿਆਨ ਨਿਰੰਕਾਰ ਵਿੱਚ ਕਿਉਂ ਨਹੀਂ ਜੋੜਿਆ ਜਾ ਸਕਦਾ? ਧਿਆਨ ਨੂੰ ਨਿਰੰਕਾਰ ਵਿੱਚ ਜੋੜ ਕੇ ਰੱਖਣਾ ਹੈ। ਔਰ ਬੜਾ ਪਿਆਰਾ ਬਚਨ ਕਰਦੇ ਨੇ, ਕਹਿਣ ਲੱਗੇ ਬਹੁਤਿਆਂ ਨੇ ਤੇ ਐਸਾ ਹੀ ਕੀਤਾ, ਕਬੀਰ ਦੀਨ ਗਵਾਇਆ ਦੁਨੀ ਸਿਓ, ਦੁਨੀ ਨਾ ਚਾਲੀ ਸਾਥ। ਪਰ ਦੁਨੀਆਂ ਨੇ ਫੇਰ ਵੀ ਸਾਥ ਨਹੀਂ ਦਿੱਤਾ। ਸਾਹਿਬ ਜੀ ਕਹਿੰਦੇ ਨੇ, ਨਾਨਕ ਦੁਨੀਆ ਕੈਸੀ ਹੋਈ, ਸਾਲਕ ਮਿੱਤ ਨਾ ਰਹਿਓ ਕੋਈ। ਕਹਿੰਦੇ ਨੇ ਇਸ ਸੰਸਾਰ ਵਿੱਚ ਕੋਈ ਵੀ रब दा प्यारा कोई संत ऐसा नजर नहीं आउंदा, बहुते ते केवल लोभी ने। दुनिया दा सुभाअ ही ऐसा बन गया है, पाई बंदी हित चुकाया, दुनिया कारण दीन गवाया। कहिंदे ने सज्जना मित्रां दी खातर इन्ना बाकी सब कुछ दाते ला दिता, पर अखीर उन्हां भी किसे ने साथ ना दिता, वह भी केवल अपनियां लोड़ां अपनियां गरजां नाल जुड़े रहे। पर इत्थे हुण कबीर साहब जी बख्शिश करदे ने किन्ने कु ने जिहड़े केवल पदार्थां नाल जुड़े ने। कबीर जै जै हां फिरयो, कहिंदे ने मैं ते जिथों तक भी फिर के वेख्या, मैं ते जिथों तक भी जा के वेख्या, गल ते उन्नी करनी है ना जिथे असी गए हां। कहिंदे ने मेरा जिन्ना दायरा सी मैं जिथों तक भी जा के वेख्या, कबीर जै जै हों फिरयो, कौतक ठाओ ठाए। कहिंदे ने सारे थावां ते मैनू ते इको ही तमाशा नजर आया है, एक राम सनेही बारा उजर मेरे पाए। कहिंदे ने मैनू ते कोई राम दा प्यारा नजर नहीं आया, सारे थावां ते केवल दुनी दा ही तमाशा वेख्या, दीन नजर नहीं आया। पर कहिंदे ने जो मर्जी होवे एक राम सनेही बाहरा, जिथे राम दे नाल प्यार नहीं, भावे बड़े बड़े वड्डे शहर होण, भावे महल माड़ियां होण, पर जिथे राम दा नाम नहीं है, जिथे प्यार नहीं है, उजर मेरे पाए। कहिंदे ने मेरे वास्ते ते उजड़ी हुई थां है, एहो जी थां नूं मैं की करना है, जिथे रब दा नाम ही नहीं है। और असी पढ़ते हैं ना कि कबीर जा कर साधना सेविए, हर की सेवा नाए। कहिंदे ने जिथे किसे रब दे प्यारियां प्यारे याद नहीं करते, उस परमात्मा नूं उहदा नाम नहीं जपते, उहदा नाम जपना ही उहदी सेवा है, होर उहदी सेवा नहीं असी कर सकते, उहदा नाम जपना ही सेवा है। ते घर मरघट सारखे भूत वसे तिन माए। कहिंदे ने भावे जिन्नी मर्जी उत्थे रौनक होवे ना, जिन्ना घरां दे विच रब दा नां नहीं लिया जांदा, जिन्ना घरां विच किसे रब दे प्यारे नूं आओ भगत नहीं कीती जांदी, जिथे प्रशादा पानी नहीं छकाया जांदा रब दे प्यारियां नूं, कहिंदे ने समझ लैणा कि उह घर नहीं, उह शमशान घाट है। और उत्थे जिहड़े वसण वाले ने ना, उहनां नूं वी मेरे साहिब जी कहिंदे ने, कबीर जी कहिंदे ने, भूत वसे ते माए। कहिंदे उत्थे बंदे नहीं रहिंदे, उत्थे ते केवल भूत नहीं वसदे ने। मैनूं एक गल याद आई, कह के मैं समाप्ति करां। धन गुरु अमरदास पातशाह जी दा समय ते एक बंदे नूं लै के आ गए कुछ सिख, ते कहन लगे पातशाह इस बंदे नूं प्रेत चंबड़ गया। साहब कहन लगे क्यों? उसने क्या कहन लगे जी ये सिर बड़ा घमांदा है, इहनूं प्रेत चंबड़ गया। ते मेरे पातशाह जी कहन लगे इहने कदे जपजी साहब दा पाठ कीता? उन्हें हाथ जोड़ के क्या कहन लगे? नहीं महाराज, इन्हें अज तक कदे जपजी साहब दा पाठ नहीं कीता। ते मेरे साहब जी हस के कहन लगे फिर इन्हूं होर प्रेत कोई नहीं चंबड़िया, ये ते आप ही प्रेत है, कल मैं प्रेत इन राम ना पछाता। जिहड़ा राम दे नाम तो टुट गया ना, इस जगत विच ओ ही प्रेत है, होर किसे प्रेत दी लोड़ ही कोई नहीं। ते मेरे पातशाह जी ने एक बड़ा प्यारा बचन आख्या सी, कहन लगे तब सतगुरु इम उत्तर दयो, प्रेत लगयो जै सिख को कहो। जिन्हों कहिंदे हो प्रेत चंबड़ गया, कहन लगे कब हो ना पढ़त होत जप रसना, जिन्हों कंठ तिस पर बस कशना। कहिंदे ने जिन्हें रचना तो जपजी साहब का पाठ ही नहीं किया वो तो आप ही प्रेत है, पर जिस नूं जपजी साहब का पाठ कंठ है ना, कहिंदे ने उहदे उत्ते किसे दुनिया के होर भूत प्रेत का भी असर नहीं जो हुंदा। मैं एक बेनती करनी चाहना, देखो तुसी घर विच रह रहे हो ते तुहाडे घर विच जे किसी ने बाहरों आउणा है ना, उन्हों पहला बैल करनी पएगी, दरवाजा नौक करेगा, तुहाडी इजाजत लेगा कि मैं घर आ सकना कि नहीं। तुहाडी मर्जी उन्हों अंदर आउण दिओ, मर्जी ना आउण दिओ, क्योंकि तुसी घर दे मालक, घर विच बैठे हो। तो जिहड़ा घर ही वेला होवे उत्थे जिहड़ा मर्जी आके बह जाए, ना बैल करन दी लोड़, ना दरवाजा खड़कान दी लोड़। इसी तरह जिस हिरदा रूपी घर विच उस वाहिगुरु के नाम का वास है ना, उत्थे होर किसी चीज का वस नहीं जे चल सकता। तो कबीर साहब ही कहिंदे ने ते घर मर हट सार के भूत वसे ते समाए। तो बड़ा प्यारा बचन करते ने कबीर जी, कबीर संतन की चुगिया भली, पाठ कुसती गाओ। कहिंदे ने पिंड जिन्ना मर्जी वड्डा होवे पर जे उत्थे कसत है, उत्थे बेईमानी है, उत्थे झूठ है, उत्थे बलात्कार है, उत्थे नजायज लोकां नूं तंग कीता जांदा है, एवें इज्जतां रोलियां जांदियां ने। वह कहिंदे ने इहदे नालों ते जिहड़ा रब दा प्यार है ना, उहदी झुग्गी चंगी भली सुहावी छापरी, जा मैं गुण गाए कितने कामना तौल हर जित हर बिसराए। जिथे रब विसर जाना है उत्थे महला नूं गोली मारनी, अग लानी, उत्थे महला की लोड़ ही नहीं। कहिंदे ने कखां की छपरी होवे, कखां की कुली होवे, वह भी चंगी जिथे बह के रब का नाम चेते आ जाए। तो कबीर जी कहिंदे ने, कबीर संतन की चुगिया भली, पाठ कुसती गाओ, आग लगो ते तौल हर, जे नाई हर को नाओ। कहिंदे ने उस महल नूं उहनूं ते अग ला के साड़ देना चाहिए, किसे अर्थ नहीं जिथे रब दा नाम ही लैण वाला कोई नहीं। तो सतगुरु जी रहमत करन, बख्शिश करन, असी दीन विच रहन, दुनी विच रहना, पर वाजे दीन दे वाज दे रहन। जय जयकार दीन दी होवे, धर्म दी जय जयकार होनी चाहीदी है। कदे क्या सी कलगी वाले पातशाह जदों मालवे दी धरती ते ने, ते उत्थे कुछ सिंह कट्ठे होके आ गए जिन्हां दी अगवाई करदा सी भाई दाना, इकट्ठे होके आए ते कहन लगे पातशाह पहला भी बड़ी बारी बेनती कीती है पर साड़ी बेनती ते कोई अमल नहीं होया, ते अज असी गल एक पासे ला के जाना चाहुंदे आ, सानू बहुत समय तो सानू माया नहीं मिली, तनखावां नहीं मिलियां, साडा भी बाल बच्चा है, इस करके सानू अज तनखावां दित्तियां जाण, नहीं ते असी कोई फैसला करके फिर ही जाना है। मेरे पातशाह जी कहन लगे कुछ समा रुक जाओ, कुछ समा टिको। कहन लगे नहीं महाराज, हुण नहीं टिकया जांदा, हुण ते माया तो बगैर गड्डी चलदी नहीं, माया चाहीदी है, धन दिओ। ते मेरे पातशाह जी ने ना कृपान दे नाल धरती ते एक लीक खिच दित्ती। कहन लगे जिसनू सिक्खी चाहीदी हो इस पासे आ जाओ, जिन्हां नूं धन चाहीदा उधर खड़े रहण, अज ही फैसला कर दिता जाएगा। अजे बाकी ते सोच रहे सन ते भाई दाने ने इको दम छाल मारी ते लकीर टप के उधर आ गया जिधर सिखी सी। सारे हैरान हो गए, कहन लगे ओ भाई दानिया, वो तू ते साडा चंगा आगू है, तू ते आगू बन के आया सै, तू ते कहिंदा सै मैं अज माया तो आके लियावांगा, ये तू की कीता है, तू ते एक मिंट भी नहीं लाया, छाल मार के दूजे पासे चला गया। गुरु गोबिंद सिंह महाराज कहन लगे भाई दाना ये ठीक कह रहे ने, ਤੂੰ ਤੇ ਇਹਨਾਂ ਦਾ ਆਗੂ ਬਣ ਕੇ ਆਇਆ ਸੈਂ, ਪਰ ਤੂੰ ਛਾਲ ਮਾਰ ਕੇ ਇੱਧਰ ਕਿਉਂ ਆ ਗਿਆ? ਭਾਈ ਦਾਨਾ ਜੀ ਦੇ ਹੱਥ ਜੁੜੇ, ਕਹਿਣ ਲੱਗੇ, ਮੇਰੇ ਦਾਤਿਆ, ਜਿੱਥੋਂ ਤੱਕ ਮਾਇਆ ਦਾ ਸਵਾਲ ਸੀ, ਮਾਇਆ ਗੁਜਰਾਨ ਹੈ, ਲੋੜ ਹੈ, ਚਾਹੀਦੀ ਹੈ, ਪਰ ਅੱਜ ਜਦੋਂ ਇਹ ਪਰਚਾ ਪੈ ਗਿਆ ਕਿ ਹੁਣ ਸਿੱਖੀ ਚਾਹੀਦੀ ਹੈ ਕਿ ਮਾਇਆ ਚਾਹੀਦੀ ਹੈ, ਪਾਤਸ਼ਾਹ ਇਹ ਤੇਰਾ ਸਿੱਖ ਮਾਇਆ ਨੂੰ ਠੋਕਰ ਮਾਰ ਕੇ ਸਿੱਖੀ ਵਾਲੇ ਪਾਸੇ ਆਇਆ, ਮੈਨੂੰ ਕੇਵਲ ਸਿੱਖੀ ਚਾਹੀਦੀ ਹੈ, ਮਾਇਆ ਨਹੀਂ ਚਾਹੀਦੀ। ਐਸੇ ਵੀ ਹੈਣ ਇਸ ਸੰਸਾਰ ਵਿੱਚ ਰਹਿਣਾ, ਭਾਵੇਂ ਮਾਇਆ ਦੀ ਲੋੜ ਹੈ, ਪਰ ਦੁਨੀ ਵੀ ਚਾਹੀਦੀ ਹੈ, ਪਰ ਨਾਲ ਦੀਨ ਵੀ ਚਾਹੀਦਾ। ਜੇ ਧਰਮ ਕੋਲ ਹੋਵੇਗਾ ਤਾਂ ਮਾਇਆ ਵੀ ਸਫਲਾ ਹੈ। ਸਤਿਗੁਰੂ ਜੀ ਰਹਿਮਤ ਕਰਨ, ਬਖਸ਼ਿਸ਼ ਕਰਨ, ਐਸੀ ਅਵਸਥਾ ਸਾਡੀ ਬਣ ਜਾਏ, ਫਿਰ ਇਹ ਲੋਕ ਸੁਖੀਏ, ਪਰ ਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ ਵਾਲੀ ਅਵਸਥਾ ਬਣੇਗੀ। ਭੁੱਲਾਂ ਚੁੱਕਾਂ ਦੀ ਖਿਮਾ, ਕੋਟਾਨਕੋਟ ਧੰਨਵਾਦ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਦੇਸ਼ ਵਿਦੇਸ਼ ਵਿੱਚ ਬੈਠੀਆਂ ਗੁਰੂ ਸਵਾਰੀਆਂ ਸੰਗਤਾਂ ਦਾ ਹਾਰਦਿਕ ਤੌਰ 'ਤੇ ਧੰਨਵਾਦ। ਰੋਜ਼ਾਨਾ 8:30 ਵਜੇ ਤੋਂ ਲੈ ਕੇ ਲਗਭਗ 9:15 ਵਜੇ ਤੱਕ ਗੁਰਮਤਿ ਵਿਚਾਰਾਂ ਦੀ ਸਾਂਝ ਪਾਈ ਜਾਂਦੀ ਸੰਗਤਾਂ ਦੇ ਨਾਲ, ਜਿੱਥੇ ਆਪ ਜੁੜਨਾ ਦੂਜਿਆਂ ਨੂੰ ਵੀ ਜੋੜਨ ਦਾ ਯਤਨ ਕਰੋ, ਤਾਂ ਕਿ ਅਸੀਂ ਪਾਤਸ਼ਾਹ ਜੀ ਦੀ ਪਾਵਨ ਬਾਣੀ ਤੋਂ ਫੈਜ਼ਯਾਬ ਹੋ ਸਕੀਏ। ਕਿਣਕਾ ਏਕ ਜਿਸ ਜੀਵ ਸਾਵੈ, ਤਾਂ ਕਿ ਮਹਿਮਾ ਗਣੀ ਨਾ ਆਵੇ, ਕਿਤੇ ਕਿਣਕਾ ਮਾਤਰ ਵੀ ਸਾਡੇ ਹਿਰਦੇ ਵਿੱਚ ਵੱਸ ਜਾਏ। ਭੁੱਲਾਂ ਚੁੱਕਾਂ ਦੀ ਖਿਮਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।